ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਲੈਫਟੀਨੈਂਟ ਜਨਰਲ ਜੈਨੀ ਕੈਰਿਗਨੈਨ ਹੋਣਗੇ ਕੈਨੇਡਾ ਦੀ ਪਹਿਲੀ ਫੀਮੇਲ ਡਿਫੈਂਸ ਚੀਫ। ਪੁਲਿਸ ਅਨੁਸਾਰ ਹਾਈਵੇ 1 ਤੇ ਕਾਰ ਹਾਦਸੇ ਵਿੱਚ ਮਾਰੇ ਗਏ ਨੌਜਵਾਨ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਸਨ। ਅਤੇ ਟਰੂਡੋ ਦੇ ਸਾਬਕਾ ਵਿਦੇਸ਼ ਮੰਤਰੀ ਨੇ ਆਪਣੀ ਆਤਮ ਕਥਾ ਵਿੱਚ ਕੀਤੀ ਟਰੂਡੋ ਦੀ ਆਲੋਚਨਾ। ਫੈਡਰਲ ਸਰਕਾਰ ਨੇ ਲੈਫਟੀਨੈਂਟ ਜਨਰਲ ਜੈਨੀ ਕੈਰਿਗਨੈਨ ਨੂੰ ਕੈਨੇਡਾ ਦੇ ਨਵੇਂ ਡਿਫੈਂਸ ਮੁਖੀ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਜੈਨੀ ਕੈਰਿਗਨੈਨ ਕੈਨੇਡੀਅਨ ਆਰਮਡ ਫੋਰਸਿਸ ਦੀ ਚੀਫ ਬਣਨ ਵਾਲੀ ਪਹਿਲੀ ਔਰਤ ਹਨ। ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਸੰਭਾਲਣਗੇ। ਪ੍ਰੈਜੈਂਟਲੀ ਜੈਨੀ ਇੱਕ ਪ੍ਰੋਫੈਸ਼ਨਲ ਕੰਡਕਟ ਐਂਡ ਕਲਚਰ ਦੀ ਜਿਹੜੀ ਫੌਜ ਦੀ ਇਕਾਈ ਹੈ ਉਹਦੀ ਪ੍ਰਮੁੱਖ ਹਨ। ਇਹ ਅਹੁਦਾ ਆਰਮਡ ਫੋਰਸਿਸ ਵਿੱਚ ਜਿਨਸੀ ਦੁਰਵਿਵਹਾਰ ਦੇ ਮਾਮਲਿਆਂ ਤੋਂ ਬਾਅਦ ਬਣਾਇਆ ਗਿਆ ਸੀ। ਗੌਰਤਲਬ ਹੈ ਕਿ 2021 ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਫੌਜ ਦੇ ਕਈ ਆਲਾ ਅਫਸਰਾਂ ਨੂੰ ਆਪਣੇ ਅਹੁਦਿਆਂ ਤੋਂ ਮਜਬੂਰਨ ਅਸਤੀਫਾ ਦੇਣਾ ਪਿਆ ਸੀ। ਇਸ ਸੈਕਸੁਅਲ ਸਕੈਂਡਲ ਬਾਬਤ ਸੁਪਰੀਮ ਕੋਰਟ ਦੀ ਜਿਹੜੀ ਸਾਬਕਾ ਜਸਟਿਸ ਨੇ ਲੂਇਸ ਆਰਬਰ, ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਸ ਵਿੱਚ ਆਰਮਡ ਫੋਰਸਿਸ ਦੇ ਅੰਦਰ ਜਿਹੜਾ ਟੌਕਸਿਕ ਵਰਕ ਕਲਚਰ ਹੈ ਉਹਨੂੰ ਬਦਲਣ ਲਈ ਕਈ ਰਿਕਮੈਂਡੇਸ਼ਨਸ ਕੀਤੀਆਂ ਗਈਆਂ ਸਨ। ਜੈਨੀ ਉਸ ਵਰਕ ਕਲਚਰ ਨੂੰ ਸੁਧਾਰਨ ਦੇ ਯਤਨਾਂ ਦਾ ਚਿਹਰਾ ਹੋਣਗੇ ਅਤੇ ਉਹਨਾਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੇ ਜਿਹੜੇ ਐਫਰਟਸ ਨੇ ਉਹਦੇ ਬਾਰੇ ਜਨਤਾ ਨੂੰ ਵੀ ਅਪਡੇਟ ਪ੍ਰਦਾਨ ਕਰਨਗੇ। ਜੈਨੀ ਦੀ ਬੈਕਗ੍ਰਾਉਂਡ ਜੇ ਦੇਖੀਏ, 1986 ਦੇ ਵਿੱਚ ਇਹ ਮਿਲਟਰੀ ਵਿੱਚ ਭਰਤੀ ਹੋਏ ਸਨ। ਉਹ ਕੰਬੈਟ ਇੰਜੀਨੀਅਰਸ ਦੀ ਰੈਜੀਮੈਂਟ ਅਤੇ ਕਿਊਬੈਕ ਦੇ ਜਦੋਂ ਫਲੱਡਸ ਆਏ ਸੀਗੇ ਉਹਦੇ ਦੌਰਾਨ ਜਿਹੜੀ ਮਿਲਟਰੀ ਲੀਡਰਸ਼ਿਪ ਸੀਗੀ ਉਹਦੀ ਵਾਗਡੋਰ ਜੈਨੀ ਸੰਭਾਲ ਚੁੱਕੇ ਹਨ। 2008 ਵਿੱਚ ਉਹ ਕੈਨੇਡੀਅਨ ਫੌਜ ਵਿੱਚ ਇੱਕ ਕੰਬੈਟ ਫੋਰਸ ਦੀ ਅਗਵਾਈ ਕਰਨ ਵਾਲੀ ਵੀ ਪਹਿਲੀ ਔਰਤ ਬਣੇ ਸਨ। ਜੈਨੀ ਮੈਰੀਟੋਰੀਅਸ ਸਰਵਿਸ ਮੈਡਲ ਅਤੇ ਗਵਰਨਰ ਜਨਰਲ ਦੇ ਆਰਡਰ ਆਫ ਮਿਲਟਰੀ ਮੈਰਿਟ ਵੀ ਪ੍ਰਾਪਤ ਕਰ ਚੁੱਕੀ ਹੈ ਅਤੇ ਜੈਨੀ ਅਫਗਾਨਿਸਤਾਨ, ਬੋਸਨੀਆ ਅਤੇ ਸੀਰੀਆ ਵਿੱਚ ਵੀ ਤੈਨਾਤ ਰਹਿ ਚੁੱਕੇ ਨੇ। ਉਹਨਾਂ ਨੇ ਇਰਾਕ ਵਿੱਚ ਵੀ ਇੱਕ ਸਾਲ ਲੰਬੇ ਨੈਟੋ ਮਿਸ਼ਨ ਦੀ ਅਗਵਾਈ ਕੀਤੀ ਸੀ ਜੋ 2020 ਦੇ ਅਖੀਰ 'ਚ ਐਂਡ ਹੋਇਆ ਸੀਗਾ ਮਿਸ਼ਨ। ਅਤੇ ਉਹਨਾਂ ਦੀ ਜਿਹੜੀ ਓਫੀਸ਼ੀਅਲ ਬਾਇਓਗ੍ਰਾਫੀ ਹੈ ਉਹਦੇ ਅਨੁਸਾਰ ਜੈਨੀ ਦੇ 4 ਬੱਚੇ ਨੇ ਜਿਨ੍ਹਾਂ 'ਚੋਂ 2 ਆਰਮਡ ਫੋਰਸਿਸ ਦੇ ਹੀ ਮੈਂਬਰ ਹਨ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿਹਾ ਕਿ ਜਿਹੜੀ ਨਵਾਂ ਡਿਫੈਂਸ ਚੀਫ ਹੈ ਉਹਨੂੰ ਨਿਯੁਕਤ ਕਰਨਾ ਇੱਕ ਗੈਰ ਮਾਮੂਲੀ ਤੌਰ 'ਤੇ ਇੱਕ ਬੜਾ ਸਿਗਨੀਫਿਕੈਂਟ ਚੋਣ ਸੀਗੀ। ਜੈਨੀ ਅਜਿਹੇ ਸਮੇਂ ਵਿੱਚ ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਸੰਭਾਲ ਰਹੇ ਹਨ ਜਦੋਂ ਕੈਨੇਡੀਅਨ ਆਰਮਡ ਫੋਰਸਿਸ ਵਿੱਚ ਕਈ ਕਿਸਮ ਦੀਆਂ ਚੁਣੌਤੀਆਂ ਨੇ। ਆਰਮਡ ਫੋਰਸਿਸ ਵਿੱਚ ਕਰੀਬ 16,000 ਸੈਨਿਕਾਂ ਦੀ ਘਾਟ ਹੈ ਅਤੇ ਭਰਤੀ ਦੇ ਮੁਕਾਬਲੇ ਵਿੱਚ ਸੇਵਾ ਮੁਕਤੀ ਵਧੇਰੇ ਹੋ ਰਹੀ ਹੈ, ਯਾਨੀ ਜਿੰਨੇ ਲੋਕ ਫੌਜ ਵਿੱਚ ਇੰਕਲੂਡ ਕੀਤੇ ਜਾ ਰਹੇ ਨੇ ਉਸ ਤੋਂ ਵੱਧ ਲੋਕ ਰਿਟਾਇਰ ਹੋ ਰਹੇ ਨੇ। ਡਿਫੈਂਸ ਮਿਨਿਸਟਰ ਨੇ ਮਾਰਚ ਵਿੱਚ ਇਸ ਵਰਤਾਰੇ ਨੂੰ ਡੈਥ ਸਪਾਇਰਲ ਆਖਿਆ ਸੀ ਅਤੇ ਇਹ ਨੁਕਤਾ ਫੌਜ ਅਤੇ ਫੈਡਰਲ ਸਰਕਾਰ ਦੇ ਦਰਮਿਆਨ ਵੀ ਇੱਕ ਤਣਾਅ ਦਾ ਕਾਰਨ ਰਿਹਾ ਹੈ। ਅਤੇ ਇਹ ਸਭ ਅਜਿਹੇ ਸਮੇਂ 'ਚ ਵਾਪਰ ਰਿਹਾ ਜਦੋਂ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਅਤੇ ਯੂਕਰੇਨ ਵਿੱਚ ਜਿਹੜੀ ਜੰਗ ਲੱਗੀ ਹੋਈ ਹੈ ਉਹਦੇ ਦੌਰਾਨ ਯੂਰਪ ਵਿੱਚ ਆਪਣੀ ਮੌਜੂਦਗੀ ਵਧਾਉਣ ਲਈ ਕੈਨੇਡੀਅਨ ਆਰਮਡ ਫੋਰਸਿਸ ਦੀ ਡਿਮਾਂਡ ਵੀ ਵੱਧ ਰਹੀ ਹੈ। ਕੈਨੇਡੀਅਨ ਆਰਮਡ ਫੋਰਸਿਸ ਵੱਲੋਂ ਐਂਟਰੀ ਸ਼ਰਤਾਂ ਵਿੱਚ ਢਿੱਲ ਦੇ ਕੇ ਲੋਕਾਂ ਲਈ ਮਿਲਟਰੀ ਵਿੱਚ ਭਰਤੀ ਹੋਣਾ ਆਸਾਨ ਬਣਾਉਣ ਦੇ ਵੀ ਯਤਨ ਕੀਤੇ ਗਏ ਨੇ ਤਾਂ ਕਿ ਇਹ ਜਿਹੜਾ ਡੈਥ ਸਪਾਇਰਲ ਹੈ ਇਹਨੂੰ ਸੈੱਟ ਕੀਤਾ ਜਾਵੇ। ਮਾਰਚ ਵਿੱਚ ਕੁਝ ਨਵੇਂ ਉਪਾਅ ਐਲਾਨੇ ਗਏ ਸੀਗੇ ਜਿਹਦੇ ਵਿੱਚ ਕੁਝ ਫੌਜੀ ਨੌਕਰੀਆਂ ਲਈ ਐਪਲੀਕੈਂਟਸ ਨੂੰ ਐਂਟਰੈਂਸ ਟੈਸਟ ਤੋਂ ਛੋਟ ਦਿੱਤੀ ਗਈ ਸੀ ਅਤੇ ਕੁਝ ਮੈਡੀਕਲ ਸ਼ਰਤਾਂ ਨੂੰ ਵੀ ਖਤਮ ਕੀਤਾ ਗਿਆ ਸੀ। ਜੈਨੀ ਕੈਰਿਗਨੈਨ 18 ਜੁਲਾਈ ਨੂੰ ਅਧਿਕਾਰਤ ਤੌਰ 'ਤੇ ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਸੰਭਾਲ ਲੈਣਗੇ। ਵੈਸਟ ਵੈਨਕੂਵਰ ਪੁਲਿਸ ਡਿਪਾਰਟਮੈਂਟ ਅਨੁਸਾਰ ਪਿਛਲੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਦੇ ਜਿਹੜਾ ਵੈਸਟ ਵੈਨਕੂਵਰ ਇਲਾਕਾ ਹੈ ਇਹਦੇ ਵਿੱਚ ਹਾਈਵੇ 1 'ਤੇ 2 ਵਾਹਨਾਂ ਵਿਚਕਾਰ ਆਹਮੋ ਸਾਹਮਣੇ ਦੀ ਜਿਹੜੀ ਘਾਤਕ ਟੱਕਰ ਹੋਈ ਸੀ ਉਹਦਾ ਸ਼ਿਕਾਰ ਹੋਏ 4 ਨੌਜਵਾਨ ਭਾਰਤ ਤੋਂ ਆਏ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਸਨ। 26 ਜੂਨ ਨੂੰ ਵੈਸਟਪੋਰਟ ਰੋਡ ਦੇ ਨੇੜੇ ਹਾਦਸਾ ਵਾਪਰਿਆ ਸੀਗਾ ਇਹ ਰਾਤੀ 12:45 ਵਜੇ ਅਤੇ ਪੁਲਿਸ ਅਨੁਸਾਰ ਇਹ ਟੱਕਰ ਆਹਮੋ ਸਾਹਮਣੇ ਹੋਈ ਸੀ, ਯਾਨੀ ਹਾਈਵੇ 'ਤੇ ਆਹਮੋ ਸਾਹਮਣੇ ਟੱਕਰ ਦਾ ਹੋਣ ਦਾ ਮਤਲਬ ਹੈ ਕਿ ਵੀ ਇੱਕ ਗੱਡੀ ਹਾਈਵੇ ਦੇ ਉਲਟ ਪਾਸੇ ਜਾ ਰਹੀ ਸੀ। ਸੋ ਵੈਸਟ ਬਾਉਂਡ ਜਿਹੜੀ ਲੇਨ ਸੀ ਪੱਛਮ ਵੱਲ ਨੂੰ ਜਾਂਦੀ ਲੇਨ ਵਿੱਚ ਇੱਕ ਵਾਹਨ ਪੂਰਬ ਵੱਲ ਨੂੰ ਜਾ ਰਿਹਾ ਸੀਗਾ, ਈਸਟ ਨੂੰ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਵੀ ਵੈਸਟ ਬਾਉਂਡ ਵਹੀਕਲ ਵਿੱਚ 4 ਭਾਰਤੀ ਨੌਜਵਾਨ ਸਨ ਜੋ ਸਟੂਡੈਂਟ ਵੀਜ਼ਾ 'ਤੇ ਕੈਨੇਡਾ 'ਚ ਸਨ। ਉਹਨਾਂ 'ਚੋਂ 2 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਉਮਰ 20 ਅਤੇ 21 ਸਾਲ ਸੀ ਅਤੇ ਬਾਕੀ ਦੇ ਜਿਹੜੇ 2 ਵਿਦਿਆਰਥੀ ਨੇ ਉਹਨਾਂ ਦੀਆਂ ਉਮਰਾਂ ਵੀ 19 ਅਤੇ 20 ਸਾਲ ਨੇ ਅਤੇ ਉਹ ਵੀ ਭਾਰਤੀ ਨੌਜਵਾਨ ਨੇ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਨੇ। ਪੁਲਿਸ ਦੇ ਅਨੁਸਾਰ ਵੈਸਟ ਬਾਉਂਡ ਲੇਨਸ ਦੇ ਵਿੱਚ ਜਿਹੜਾ ਈਸਟ ਵੱਲ ਨੂੰ ਵਹੀਕਲ ਜਾ ਰਿਹਾ ਸੀਗਾ ਉਹਦੇ ਵਿੱਚ ਇੱਕ ਇੱਕੋ ਇੱਕ ਸਵਾਰ ਸੀਗੀ, ਇੱਕ ਲੜਕੀ ਸੀ 26 ਸਾਲ ਦੀ, ਤੇ ਉਹ ਵੀ ਫੋਰਨ ਨੈਸ਼ਨਲ ਸੀ, ਤੇ ਉਹਦੇ ਬਾਰੇ ਬਹੁਤੀ ਅਪਡੇਟ ਤੇ ਉਹਦੀ ਜਿਹੜੀ ਹੈਲਥ ਕੰਡੀਸ਼ਨ ਉਹਦੇ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਗਈ ਹੈ। ਤੇ ਪੁਲਿਸ ਨੇ ਕਿਹਾ ਕਿ ਪੀੜਤਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਪਰਿਵਾਰਾਂ ਦੀ ਜਿਹੜੀ ਪ੍ਰਾਈਵੇਸੀ ਹੈ ਉਹਨੂੰ ਰਿਸਪੈਕਟ ਕਰਦੇ ਹੋਏ ਉਹਨਾਂ ਦੇ ਨਾਮ ਜਾਰੀ ਨਹੀਂ ਕੀਤੇ ਜਾਣਗੇ। ਪਰ ਇਹ ਉਹਨਾਂ ਨੇ ਜ਼ਰੂਰ ਦੱਸਿਆ ਕਿ ਵੀ ਇਹ ਜਿਹੜੇ ਮ੍ਰਿਤਕ ਹੋਏ ਨੇ ਤੇ ਜਿਹੜੇ ਵਿਕਟਿਮਸ ਨੇ ਉਹ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਸਨ। ਸਾਬਕਾ ਵਿਦੇਸ਼ ਮੰਤਰੀ ਮਾਰਕ ਗਾਰਨੋ ਦਾ ਕਹਿਣਾ ਹੈ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਟੈਨਿਓਰ ਵਿੱਚ ਕੈਨੇਡਾ ਨੇ ਦੁਨੀਆ ਵਿੱਚ ਆਪਣਾ ਰੁਤਬਾ ਗਵਾ ਦਿੱਤਾ ਹੈ। ਗਾਰਨੋ ਨੇ ਟਰੂਡੋ ਦੀ ਇੱਕ ਗੈਰ ਤਿਆਰ ਨੇਤਾ ਵਜੋਂ ਆਲੋਚਨਾ ਕੀਤੀ ਜੋ ਰਾਜਨੀਤੀ ਨੂੰ ਤਰਜੀਹ ਦਿੰਦਾ ਹੈ ਅਤੇ ਬਿਨਾਂ ਕਿਸੇ ਫੋਲੋ ਥਰੂ ਦੇ ਵੱਡੇ ਐਲਾਨ ਕਰਦਾ ਹੈ। ਗਾਰਨੋ ਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ ਹੈ ਤੇ ਇਸ ਕਿਤਾਬ ਦਾ ਨਾਮ ਹੈ ਮੋਸਟ ਐਕਸਟਰਾਆਰਡਨਰੀ ਰਾਈਡ ਸਪੇਸ ਪੋਲਿਟਿਕਸ ਐਂਡ ਦ ਪਰਸੂਟ ਆਫ ਅ ਕੈਨੇਡੀਅਨ ਡ੍ਰੀਮ। ਇਸ ਕਿਤਾਬ ਦੇ ਵਿੱਚ, ਇਸ ਆਤਮ ਕਥਾ ਦੇ ਵਿੱਚ ਮਾਰਕ ਗਾਰਨੋ ਨੇ ਟਰੂਡੋ ਦੀ ਕਈ ਨੁਕਤਿਆਂ ਤੇ ਆਲੋਚਨਾ ਕੀਤੀ ਹੈ। ਵੈਸੇ ਗਾਰਨੋ ਦੀ ਕਿਤਾਬ ਜਿਹੜੀ ਹੈ ਅਕਤੂਬਰ ਵਿੱਚ ਰਿਲੀਜ਼ ਹੋਣੀ ਹੈ। ਇਹਦੇ ਵਿੱਚ ਜਿਹੜਾ ਜ਼ਿਆਦਾਤਰ ਹਿੱਸਾ ਹੈ ਗਾਰਨੋ ਦੇ ਫੌਜੀ ਅਤੇ ਇੱਕ ਐਸਟ੍ਰੋਨੌਟ ਦੇ ਤੌਰ ਤੇ ਜਿਹੜਾ ਉਹਨਾਂ ਦਾ ਪੋਲਿਟਿਕਸ ਜਾਣ ਤੋਂ ਪਹਿਲਾਂ ਦਾ ਕਰੀਅਰ ਸੀਗਾ ਉਹਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਪਰ ਬਾਕੀ ਦੇ ਹਿੱਸੇ ਵਿੱਚ ਉਹਨਾਂ ਦੇ ਆਪਣੇ ਐਮਪੀ ਦੇ ਟੈਨਿਓਰ ਨੂੰ ਵੀ ਡੈਡੀਕੇਟ ਕੀਤਾ ਹੈ। 75 ਸਾਲ ਦੇ ਹੋ ਗਏ ਨੇ ਮਾਰਕ ਗਾਰਨੋ। 2008 ਵਿੱਚ ਉਹ ਪਹਿਲੀ ਵਾਰੀ ਐਮਪੀ ਬਣੇ ਸਨ ਕਿਊਬੈਕ ਦੀ ਨੋਟਰ ਡੈਮ ਡੀ ਗ੍ਰੇਸ ਵੈਸਟ ਮਾਊਂਟ ਰਾਈਡਿੰਗ ਤੋਂ। ਗਾਰਨੋ ਨੇ 2013 ਦੀ ਲਿਬਰਲ ਲੀਡਰਸ਼ਿਪ ਰੇਸ 'ਚ ਵੀ ਹਿੱਸਾ ਲਿਆ ਸੀ, ਪਰ ਬਾਅਦ 'ਚ ਉਹਨਾਂ ਨੇ ਆਪਣਾ ਨਾਂ ਵਾਪਸ ਲੈ ਕੇ ਜਸਟਿਨ ਟਰੂਡੋ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ। ਥੋੜ੍ਹੀ ਜਿਹੀ ਬੈਕਗ੍ਰਾਉਂਡ ਜੇ ਦੇਖੀ ਤਾਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੇ 2015 ਤੋਂ 2021 ਦੇ ਕਾਰਜਕਾਲ ਦੌਰਾਨ ਪਹਿਲਾਂ ਗਾਰਨੋ ਟਰਾਂਸਪੋਰਟ ਮੰਤਰੀ ਰਹੇ ਤੇ ਉਸ ਤੋਂ ਬਾਅਦ ਜਨਵਰੀ 2021 ਤੋਂ ਅਕਤੂਬਰ 2021 ਤੱਕ ਉਹ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਰਹੇ ਸਨ। ਫਿਰ ਜਦੋਂ 2021 ਦੀਆਂ ਚੋਣਾਂ ਹੋਈਆਂ ਉਸ ਤੋਂ ਬਾਅਦ ਗਾਰਨੋ ਨੂੰ ਕੈਬਨਿਟ ਤੋਂ ਪਾਸੇ ਕਰ ਦਿੱਤਾ ਗਿਆ, ਹੋਰ ਕੋਈ ਵੀ ਮੰਤਰਾਲਾ ਨਹੀਂ ਦਿੱਤਾ। ਤੇ ਜਿਹਦੇ ਬਾਰੇ ਗਾਰਨੋ ਨੇ ਆਪਣੀ ਕਿਤਾਬ 'ਚ ਆਪਣੀ ਆਤਮ ਕਥਾ 'ਚ ਲਿਖਿਆ ਕਿ ਵੀ ਇਸ ਬਾਰੇ ਉਹਨਾਂ ਨੂੰ ਕਦੇ ਦੱਸਿਆ ਹੀ ਨਹੀਂ ਗਿਆ ਅਤੇ ਟਰੂਡੋ ਨੇ ਵੀ ਕਦੇ ਇਸ ਚੀਜ਼ ਨੂੰ ਐਕਸਪਲੇਨ ਨਹੀਂ ਕੀਤਾ ਕਿ ਵੀ ਉਹਨਾਂ ਨੂੰ ਕੈਬਨਿਟ ਤੋਂ ਫਾਰਗ ਕਿਉਂ ਕੀਤਾ ਗਿਆ ਸੀ। ਗਾਰਨੋ ਨੇ ਇਹ ਵੀ ਬੜਾ ਕਲੀਅਰਲੀ ਕਿਹਾ ਆਪਣੀ ਆਤਮ ਕਥਾ ਵਿੱਚ ਕਿ ਵੀ ਉਹਨਾਂ ਦੇ ਅਤੇ ਪ੍ਰਾਈਮ ਮਿਨਿਸਟਰ ਟਰੂਡੋ ਦੇ ਵਿਚਕਾਰ ਲਿਬਰਲ ਵੈਲਿਊਜ਼ ਤੋਂ ਇਲਾਵਾ ਬਹੁਤਾ ਕੁਝ ਕਾਮਨ ਨਹੀਂ ਹੈ ਤੇ ਉਹ ਦੋਵੇਂ ਵੀ ਆਪਸ ਦੇ ਵਿੱਚ ਬਹੁਤੀ ਨੇੜੇ ਨਹੀਂ ਹੈਗੇ। ਗਾਰਨੋ ਦਾ ਕਹਿਣਾ ਹੈ ਕਿ ਵੀ ਟਰੂਡੋ ਨੇ ਵਿਦੇਸ਼ ਮੰਤਰੀ ਦੀ ਮਹੱਤਤਾ ਦੀ ਕਦਰ ਨਹੀਂ ਕੀਤੀ ਅਤੇ ਟਰੂਡੋ ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਬਹੁਤੇ ਵਧੀਆ ਨਹੀਂ ਹੈਗੇ। ਤੇ ਉਹਨਾਂ ਦਾ ਕਹਿਣਾ ਹੈ ਕਿ ਵੀ ਕੈਨੇਡਾ ਜਿਹੜਾ ਹੈ ਉਹ ਆਪਣੀ ਭਰੋਸੇਯੋਗਤਾ ਉਹਨੇ ਗਵਾਈ ਹੈ। ਇਸੇ ਨੁਕਤੇ ਨੂੰ ਐਕਸਪਲੇਨ ਕਰਦਿਆਂ ਉਹਨਾਂ ਨੇ ਲਿਖਿਆ ਕਿ ਵੀ ਵਿਦੇਸ਼ ਮੰਤਰੀ ਵਜੋਂ ਆਪਣੇ ਕਾਰਜਕਾਲ ਤੋਂ ਪਹਿਲਾਂ 2016 ਤੇ 2017 ਵਿੱਚ ਟਰੂਡੋ ਦੀਆਂ ਜਿਹੜੀਆਂ ਚੀਨ ਯਾਤਰਾਵਾਂ ਸੀਗੀਆਂ ਅਤੇ 2018 ਵਿੱਚ ਭਾਰਤ ਦੀ ਯਾਤਰਾ ਸੀ ਉਹਨੂੰ ਨੋਟ ਸਕਸੈਸਫੁਲ ਆਖਿਆ ਹੈ ਮਾਰਕ ਗਾਰਨੋ ਨੇ। ਚੀਨ ਦੇ ਨਾਲ ਫ੍ਰੀ ਟ੍ਰੇਡ ਜਿਹੜੀ ਵਾਰਤਾ ਨੂੰ ਸ਼ੁਰੂ ਕਰਨ ਵਿੱਚ 2 ਚੀਨੀ ਯਾਤਰਾਵਾਂ ਅਸਫਲ ਰਹੀਆਂ ਅਤੇ ਚੀਨ ਸਰਕਾਰ ਨਾਲ ਗੱਲਬਾਤ ਵਿੱਚ ਗੈਰ ਵਪਾਰਕ ਮੁੱਦਿਆਂ ਨੂੰ ਮੇਜ਼ ਤੇ ਲਿਆਉਣ ਦੀ ਕੋਸ਼ਿਸ਼ ਕਰਨ ਲਈ ਟਰੂਡੋ ਦੀ ਉਸ ਸਮੇਂ ਆਲੋਚਨਾ ਵੀ ਕੀਤੀ ਗਈ ਸੀ। ਤੇ ਭਾਰਤ ਦੀ ਫੇਰੀ ਦੌਰਾਨ ਜਿਹੜੀ ਨਮੋਸ਼ੀ ਹੋਈ ਸੀ ਉਹ ਚੰਗੀ ਤਰ੍ਹਾਂ ਡਾਕੂਮੈਂਟਡ ਹੈ। ਜਦੋਂ 1986 ਵਿੱਚ ਕੈਨੇਡਾ ਵਿੱਚ ਇੱਕ ਭਾਰਤੀ ਕੈਬਨਿਟ ਮੰਤਰੀ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ੀ ਵਿਅਕਤੀ ਜਸਪਾਲ ਅਟਵਾਲ ਨੂੰ ਅਣਜਾਣੇ ਵਿੱਚ ਅਧਿਕਾਰਿਤ ਰਿਸੈਪਸ਼ਨ ਵਿੱਚ ਸੱਦਾ ਦਿੱਤਾ ਗਿਆ ਸੀ। ਇਹਨਾਂ ਤਿੰਨੇ ਵਿਦੇਸ਼ ਯਾਤਰਾਵਾਂ ਬਾਰੇ ਗਾਰਨੋ ਦਾ ਕਹਿਣਾ ਹੈ ਕਿ ਅਸੀਂ ਸਹੀ ਢੰਗ ਨਾਲ ਤਿਆਰ ਨਹੀਂ ਸਾਂ। ਗਾਰਨੋ ਨੇ ਇਹ ਵੀ ਕਿਹਾ ਕਿ ਵੀ ਕੁਝ ਕੁ ਸਾਲਾਂ ਵਿੱਚ ਹੀ ਬਹੁਤ ਸਾਰੇ ਫੋਰਨ ਅਫੇਅਰਸ ਮਿਨਿਸਟਰ ਹੋਣਾ ਇਹ ਵੀ ਇੱਕ ਇੰਪ੍ਰੈਸ਼ਨ ਛੱਡਦਾ ਹੈ ਕਿ ਟਰੂਡੋ ਅਤੇ ਕੈਨੇਡਾ ਫੋਰਨ ਮਿਨਿਸਟਰੀ ਨੂੰ ਬਹੁਤੀ ਤਰਜੀਹ ਨਹੀਂ ਦਿੰਦੇ, ਕਿਉਂਕਿ ਟਰੂਡੋ ਦੇ 8.5 ਸਾਲਾਂ ਦੇ ਪ੍ਰਾਈਮ ਮਿਨਿਸਟਰ ਦੇ ਟੈਨਿਓਰ ਦੌਰਾਨ ਗਾਰਨੋ ਸਣੇ 5 ਵੱਖ-ਵੱਖ ਜਣੇ ਵਿਦੇਸ਼ ਮੰਤਰੀ ਰਹਿ ਚੁੱਕੇ ਨੇ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।